ਗੁਰੂਸਵਾਰਿਓ, ਗੁਰੂ ਪ੍ਰੇਮ ਵਿੱਚ ਰਤੀ ਹੋਈ ਅੰਮ੍ਰਿਤਮਈ ਕਥਾ ਸਰਵਣ ਕਰਨ ਵਾਲੇ ਸਰੋਤੇ ਗੁਰਮੁਖਾਂ ਨੂੰ ਬੜੇ ਪਿਆਰ ਸਹਿਤ ਫਤਿਹ ਅਰਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਬਿਰਹੋ ਜਗਾਵੈ ਮੇਰੇ ਪਿਆਰੇ, ਨੀਂਦ ਨਾ ਪਵੇ ਕਿਵੇਂ। ਜਦੋਂ ਨਿਉਂ ਲੱਗਦਾ ਤਨ ਦੀ ਨੀਂਦ ਤੇ ਆਉਂਦੀ ਹੈ, ਚੇਤਨਾ ਦੀ ਨੀਂਦ ਉੱਡ ਜਾਂਦੀ ਹੈ। ਕਿਧਰੇ ਕੋਈ ਸਿੱਖ, ਕਿਧਰੇ ਕੋਈ ਖਿੱਚ, ਕਿਧਰੇ ਕੋਈ ਤਾਂਗ ਢੂੰਡਦੀ ਫਿਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਦੇ ਪਾਤਰ ਆਸਾਮ ਦੇ ਰਾਜੇ ਦਾ ਪੁੱਤਰ, ਅੱਜ ਉਸਦਾ ਨਾਮ ਰਤਨ ਰਾਏ ਹੈ, ਇਹ ਆਸਾਮ ਚ ਬੈਠਾ ਹੈ। ਆਪਣੇ ਮਾਤਾ ਜੀ ਤੋਂ ਗੁਰੂ ਕੀਆਂ ਕਹਾਣੀਆਂ, ਗੁਰੂ ਕੀਆਂ ਗਾਥਾਵਾਂ ਸੁਣ ਸੁਣ ਕੇ ਅੰਦਰ ਇੱਕ ਪ੍ਰੇਮ ਦੀ ਲਹਿਰ ਉੱਠੀ, ਦਰਸ਼ਨ ਦੀ ਜਾਚਨਾ ਉੱਠੀ। ਇਸ ਸਾਖੀ ਨੂੰ ਪੰਥ ਦੇ ਸਰਮੌਰ ਸੰਤ ਕਵੀ, ਸੰਤ ਲਿਖਾਰੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪ੍ਰੇਮ ਦੇ ਨਾਲ, ਬੜੀ ਸ਼ਰਧਾ ਦੇ ਨਾਲ ਅੱਖਰਾਂ ਦਾ ਜਾਮਾ ਪਹਿਨਾਇਆ ਹੈ। ਆਓ ਸਰਵਣ ਕਰੀਏ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਚੜ੍ਹਦੀ ਜਵਾਨੀ ਤੇ ਦੂਜਾ ਰਾਜਕੁਮਾਰ, ਸਵੇਰ ਸਾਰ ਸ਼ੀਸ਼ੇ ਦੇ ਸਾਹਮਣੇ ਖੜੇ, ਕੇਸਾਂ ਨੂੰ ਕੰਘਾ ਕਰਕੇ ਬਣਾ ਸਵਾਰ ਰਹੇ ਸਨ ਕਿ ਅਚਾਨਕ ਉਹਨਾਂ ਦੀ ਨਜ਼ਰ ਆਪਣੇ ਮੱਥੇ ਦੇ ਇੱਕ ਸਿਰੇ ਵੱਲ, ਕੇਸਾਂ ਦੇ ਕੋਲ ਨਜ਼ਰ ਪਈ। ਇੱਕ ਦਾਗ ਜਿਹਾ ਨਜ਼ਰ ਆਇਆ, ਇੰਜ ਲੱਗੇ ਜਿਵੇਂ ਕੋਈ ਅੱਖਰ ਹੈ ਪਰ ਸਿਆਣ ਨਾ ਹੋਵੇ ਕਿ ਕੀ ਹੈ। ਰਾਜਕੁਮਾਰ ਨੇ ਸਮਝਿਆ ਕਿ ਕਿਤੇ ਨਿੱਕੇ ਹੁੰਦਿਆਂ ਕੋਈ ਸੱਟ ਪੇਟ ਲੱਗੀ ਹੋਵੇ ਜਾਂ ਮਤੇ ਕੋਈ ਫੋੜਾ ਫਿੰਸੀ ਨਿਕਲਿਆ ਹੋਵੇ, ਨਿਸ਼ਾਨ ਛੱਡ ਗਿਆ ਹੋਵੇ, ਪਰ ਇਹ ਦਾਗ ਨਹੀਂ ਜਾਪਦਾ, ਕੁਛ ਹੋਰਵੇਂ ਲੱਗਦਾ ਹੈ। ਇਉਂ ਸੋਚਦਿਆਂ ਉਸਦੀ ਹੈਰਾਨੀ ਹੋਰ ਵੱਧ ਗਈ, ਪਰ ਨਾਲ ਹੀ ਪੱਕਾ ਪਤਾ ਕਰਨ ਦੀ ਇੱਛਾ ਵੀ ਵੱਧਦੀ ਗਈ। ਫਿਰ ਅਚਾਨਕ ਸੋਚ ਫੁਰੀ ਕਿ ਚਾਹੇ ਇਹ ਸੱਟ ਹੈ, ਚਾਹੇ ਫੋੜੇ ਫਿੰਸੀ ਦਾ ਦਾਗ ਹੈ, ਚਾਹੇ ਕੁਛ ਹੋਰ ਹੋਵੇ, ਮੇਰੀ ਮਾਤਾ ਜੀ ਨੂੰ ਜ਼ਰੂਰ ਇਸ ਦਾ ਪਤਾ ਹੋਵੇਗਾ ਜ਼ਰੂਰ ਕਿ ਇਹ ਕਿਵੇਂ ਤੇ ਕਿਉਂ ਹੋਇਆ ਔਰ ਇਹ ਕੀ ਹੈ। ਇਹ ਸੋਚ ਉਹ ਪੱਗ ਬੰਨ੍ਹ ਕੇ ਆਪਣੀ ਮਾਤਾ ਜੀ ਕੋਲ ਗਿਆ। ਉਹ ਅੱਗੇ ਹੱਥ ਜੋੜੇ, ਨੈਣ ਮੀਟੇ, ਧਿਆਨ ਵਿੱਚ ਬੈਠੇ ਸਨ। ਥੋੜਾ ਸਮਾਂ ਰੁਕ ਕੇ ਰਾਜਕੁਮਾਰ ਬੈਠਾ ਉਡੀਕਦਾ ਰਿਹਾ। ਜਦੋਂ ਮਾਂ ਦੀ ਅੱਖ ਖੁੱਲ੍ਹੀ ਤਾਂ ਇਸ ਨੇ ਅੱਗੇ ਹੋ ਕੇ ਮੱਥਾ ਟੇਕਿਆ। ਮਾਂ ਨੇ ਪਿਆਰ ਦਿੱਤਾ, ਮੱਥਾ ਚੁੰਮਿਆ, ਛਾਤੀ ਨਾਲ ਲਾਇਆ ਤੇ ਫਿਰ ਬੜੇ ਧਿਆਨ ਨਾਲ ਆਪਣੇ ਬੱਚੇ ਦੇ, ਰਾਜਕੁਮਾਰ ਦੇ ਚਿਹਰੇ ਤੇ ਤੱਕਿਆ, ਅੱਖਾਂ ਵਿੱਚ ਤੱਕਿਆ। ਉਸ ਵੇਲੇ ਰਾਜਕੁਮਾਰ ਨੇ ਸਿਰ ਤੋਂ ਪੱਗ ਲਾ ਕੇ ਮਾਂ ਨੂੰ ਕਿਹਾ, ਅੰਮਾ ਜੀਓ, ਇਹ ਜੋ ਦਾਗ ਹੈ ਨਾ ਮੇਰੇ ਮੱਥੇ 'ਤੇ, ਤੁਹਾਨੂੰ ਪਤਾ ਹੋ ਸੀ ਕਿ ਇਹ ਕਾਹਦਾ ਨਿਸ਼ਾਨ ਹੈ? ਮਾਂ ਨੇ ਨਿਸ਼ਾਨ ਵੱਲ ਡਿੱਟਾ, ਹੱਥ ਜੋੜ ਕੇ ਸੀਸ ਨਿਵਾ ਦਿੱਤਾ। ਨੈਣ ਬੰਦ ਹੋ ਗਏ ਤੇ ਦੋ ਚਾਰ ਬੂੰਦਾਂ ਅੱਥਰੂਆਂ ਦੀਆਂ ਨੈਣਾਂ ਤੋਂ ਵਗੀਆਂ। ਇਹ ਦੇਖ ਕੇ ਰਾਜਕੁਮਾਰ ਘਬਰਾ ਗਿਆ ਕਿ ਮਤੇ ਮੈਂ ਆਪਣੀ ਮਾਂ ਨੂੰ ਉਦਾਸ ਨਾ ਕਰ ਬੈਠਾ ਹੋਵਾਂ। ਕਾਲਾ ਹੋ ਕੇ ਕਹਿਣ ਲੱਗਾ, ਅੰਮਾ ਜੀ, ਮੈਂ ਕੋਈ ਬੇਅਦਬੀ ਕੀਤੀ? ਆਪ ਰੁੱਸ ਗਏ ਹੋ? ਮਾਂ ਦੀਆਂ ਅੱਖਾਂ ਖੁੱਲੀਆਂ, ਅੱਥਰੂ ਅਜੇ ਭਰੇ ਹੋਏ ਸਨ। ਬੱਚੇ ਵੱਲ ਤੱਕੀ ਤੇ ਹੱਥ ਨਾਲ ਇਸ਼ਾਰਾ ਕੀਤਾ, ਨਹੀਂ। ਚਾਹੁੰਦੀ ਸੀ ਕਿ ਬੋਲਾਂ, ਪਰ ਕੰਠ ਅੰਦਰੋਂ ਭਰ ਆਇਆ ਤੇ ਗਦ ਗਦ ਹੋ ਰਿਹਾ ਸੀ, ਇਸ ਕਰਕੇ ਬੋਲ ਨਾ ਸਕੀ। ਹੁਣ ਲਾਡਲੇ ਦੁਲਾਰੇ ਨੇ ਮਾਂ ਨੂੰ ਫਿਰ ਆਖਿਆ, ਅੰਮੀ ਜੀਓ, ਉਦਾਸ ਨਾ ਹੋਵੋ। ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਮੈਂ ਪੁੱਛਦਾ ਵੀ ਨਹੀਂ, ਪਰ ਤੁਸੀਂ ਖੁਸ਼ ਹੋਵੋ। ਇਸ ਤਰ੍ਹਾਂ ਕੁਝ ਚਿਰ ਚੁੱਪ ਰਹਿਣ ਮਗਰੋਂ ਮਾਂ ਦਾ ਦਿਲ ਬੋਲਣ ਵਾਲੇ ਰੁੱਖ ਵਿੱਚ ਆ ਗਿਆ ਤੇ ਸਹਿਜ ਨਾਲ ਬੋਲੀ, ਲਾਲ ਜੀਓ, ਮੇਰੇ ਪੁੱਤਰ, ਇਹ ਕੋਈ ਨਿਸ਼ਾਨ ਕਿਸੇ ਸੱਟ ਜਾਂ ਫਿਣਸੀ ਦਾ ਜਾਂ ਫੋੜੇ ਦਾ ਨਹੀਂ ਹੈ। ਇਹ ਤਾਂ ਤੁਹਾਡੀ ਜਨਮ ਕਥਾ ਹੈ, ਔਰ ਇਸ ਨਿਸ਼ਾਨ ਵਿੱਚ ਤੁਹਾਡੀ ਤੇ ਮੇਰੀ ਕਲਿਆਣ ਲੁਕੀ ਪਈ ਹੈ। ਇਹ ਸੁਣ ਕੇ ਨੌਜਵਾਨ ਸ਼ਹਿਜ਼ਾਦੇ ਨੂੰ ਹੋਰ ਸ਼ੌਕ ਜਾਗ ਪਿਆ ਕਿ ਕਿਵੇਂ ਮੈਂ ਇਸ ਨਿਸ਼ਾਨ ਦੇ ਭੇਦ ਨੂੰ ਜਾਣਾ। ਥੋੜਾ ਕਾਹਲੀ ਜੀ ਹੋ ਕੇ ਬੋਲਿਆ, ਅੰਮਾ ਜੀ, ਫਿਰ ਮੈਨੂੰ ਦੱਸੋ ਨਾ ਕਿ ਇਹ ਕੀ ਨਿਸ਼ਾਨ ਹੈ। ਮਾਂ ਬੋਲੀ, ਲਾਲ ਜੀ, ਇਸ ਦੇ ਜਾਣ ਲਿਆ ਇਹ ਜ਼ਰੂਰੀ ਹੈ ਕਿ ਤੁਸਾਂ ਦੇ ਅੰਦਰ ਭਗਤੀ ਦਾ ਭਾਵ ਤੇ ਪ੍ਰੇਮ ਜਾਗੇ, ਤੇ ਰੱਬ ਚਾਹੇ ਤਾਂ ਜਾਗੇਗਾ, ਪਰ ਆਪਣੇ ਆਪ ਨੂੰ ਤਿਆਰ ਕਰ ਲਿਓ। ਤੁਸੀਂ ਜਵਾਂ ਅਵਸਥਾ ਵਿੱਚ ਹੋ, ਤੁਹਾਡਾ ਰੁੱਖ ਖੇਲ ਤਮਾਸ਼ੇ ਵੱਲ ਹੈ, ਕਿਉਂਕਿ ਛੋਟੀ ਉਮਰੀ ਰਾਜਗੱਦੀ ਤੇ ਬਿਰਾਜੇ ਹੋ। ਕੋਈ ਬਾਹਰ ਮੁਖੀ ਬਿਰਤੀ ਦਾ ਕੰਮ ਤਾਂ ਇਸ ਵੇਲੇ ਤੁਹਾਨੂੰ ਨਹੀਂ ਨਾ। ਇਹ ਭੇਦ ਆਪਣੇ ਆਪ ਅਦਬ ਦੀ ਲੋੜ ਰੱਖਦਾ, ਸਤਿਕਾਰ ਮੰਗਦਾ। ਤੁਹਾਡੇ ਪਿਤਾ ਜੀ ਅੱਜ ਜਿਉਂਦੇ ਹੁੰਦੇ ਤਾਂ ਉਹ ਆਪ ਤੁਹਾਨੂੰ ਦੱਸਦੇ ਤੇ ਇਹ ਮਹਾਨ ਪਵਿੱਤਰ ਤੇ ਡਾਢਾ ਔਖਾ ਕੰਮ। ਅੱਜ ਮੈਂ ਇੱਕ ਤ੍ਰੇਮਤ ਨਾ ਚਾਹੁੰਦਿਆਂ ਹੋਇਆਂ ਵੀ ਕਰ ਲਈ ਮਜਬੂਰ ਹਾਂ, ਪਰ ਸਿਰਜਣਹਾਰ ਨੂੰ ਜਿਵੇਂ ਪਾਉਂਦਾ ਹੈ ਲਾਲ ਜੀਓ, ਤਿਵੇਂ ਹੁੰਦਾ ਹੈ। ਰਾਜਕੁਮਾਰ ਬੜੇ ਅਸਚਰਜਤਾ ਦੇ ਨਾਲ, ਹੈਰਾਨੀ ਦੇ ਨਾਲ ਦੇਖ ਵੀ ਰਿਹਾ ਸੀ, ਪੁੱਛ ਵੀ ਰਿਹਾ ਸੀ, ਅੰਮਾ ਜੀ, ਕਦੇ ਮੈਂ ਕੋਈ ਗੱਲ ਤੁਹਾਡੀ ਉਦਾਸੀ ਦੀ ਕੀਤੀ ਹੈ? ਹੁਣ ਬਾਲਕੀ ਦੇ ਅੱਖਾਂ ਵਿੱਚ ਅੱਥਰੂ ਭਰ ਆਏ। ਤੁਸੀਂ ਮੇਰੇ ਪਿਆਰੇ ਅੰਮੀ ਜੀ ਹੋ, ਤੁਸੀਂ ਮੇਰੇ ਬੜੇ ਬੀਬੇ ਬੀਬੇ ਅੰਮੀ ਜੀ ਹੋ। ਸੋਚੀ ਨਾ ਪਵੋ, ਮੈਂ ਉਹੀ ਕੁਛ ਕਰਾਂਗਾ ਜੋ ਪਿਤਾ ਜੀ ਦੀ ਆਗਿਆ ਮੇਰੇ ਲਈ ਤੁਸਾਂ ਪਾਸ ਹੋਵੇ। ਮੈਂ ਉਹੀ ਕਰਾਂਗਾ, ਉਹੀ ਕਹਾਂਗਾ ਜੋ ਤੁਸੀਂ ਪ੍ਰਸੰਨ ਹੋ ਕੇ ਸੁਣਨਾ ਚਾਹੋਗੇ, ਮੇਰੇ ਕੋਲ ਕਰਾਉਣਾ ਚਾਹੋਗੇ। ਮਾਂ ਫਿਰ ਬੋਲੀ, ਸੁਣੋ ਫਿਰ ਲਾਲ ਜੀ, ਤੁਸੀਂ ਸਾਡੇ ਘਰ ਵੱਡੀ ਉਮਰਾਂ ਬਾਅਦ ਸਾਈਂ ਦੇ ਇਕੱਲੇ ਆਏ ਹੋਏ। ਅੱਜ ਬਹੁਤ ਬਰਸ ਬੀਤੇ ਹਨ ਤਾਂ ਕਾਮਰੂਪ ਦੇ ਦੇਸ਼ ਨੂੰ ਫਤਿਹ ਕਰਨ ਵਾਸਤੇ ਅਕਬਰ ਨੇ ਰਾਜਾ ਮਾਨ ਸਿੰਘ ਨੂੰ ਘੱਲਿਆ ਸੀ, ਜੋ ਇਸ ਨੂੰ ਫਤਿਹ ਕਰਕੇ ਗਿਆ। ਫਿਰ ਔਰੰਗਜ਼ੇਬ ਨੇ ਮੀਰ ਜੁਮਲਾ ਆਪਣੇ ਸੈਨਾਪਤੀ ਨੂੰ ਰੁੱਝਿਆਂ ਰੱਖਣ ਲਈ ਕਾਮਰੂਪ ਘੱਲਿਆ, ਜੋ ਇਹ ਦੇਸ਼ ਸੁਤੰਤਰ ਹੋ ਰਿਹਾ ਹੈ ਇਸ ਨੂੰ ਫਤਿਹ ਕਰੇ। ਮੀਰ ਜੁਮਲਾ ਪਹਿਲਾਂ ਤਾਂ ਜਿੱਤਿਆ, ਪਰ ਫਿਰ ਬਰਸਾਤ ਉੱਤਰ ਪੈਣ ਤੇ ਵਬਾਹ ਪੈਣ ਕਰਕੇ ਅਤੇ ਅਤ ਦੁਖੀ ਹੋਇਆ। लश्कर उहदा तबाह हो गया, आप वो ढाके पहुंच के मर गया। फिर उस तो मगरों औरंगजेब ने राजा राम सिंह राजपूत नूं कल्या, जिस नाल कामरूप दे राजा प्रणपाल दा मुठ भेड़ होना सी कि कामरूपियां ने ब्रह्मपुत्र नदी दा पानी तोड़ के वैरी दे दल वल कल दिता ते उन्हां दा बहुत नुकसान होया। इस वेले लाल जीओ अदब विच हो जाओ ते इहदे नाल दी अगली कथा सुनो। जगत विच मलेशताई ते पाप वध गया है। मालक अरशां दे ने अपनी एक जोत दरगाहों कली जो जगत दी रख्या करे ते जगत नूं रब जी नाल मिलावे। उस जोत दा नाम बेटा जीओ गुरु नानक होया। तुम्हें कहो धन गुरु नानक। राजकुमार ने भी बड़े अदब नाल कहा धन गुरु नानक। ये कह के माई दा चेहरा लाल हो गया ते सिर जिमी ते जा लगा। जां सिर उठ्या तां दो त्रै अथरुआ रूपी टेपे मोती गल्लां ते टैप है। राजकुमार भी हुण बड़े अदब विच सी। फिर संबोधन होई, लाल जी ओ जोत देश पंजाब विच प्रगट होई जिथे कि मलेशिया ने बड़े भारे उपद्र खलेर रखे सन। श्री गुरु नानक देव जी ने सारी दुनिया विच लगभग फिर के सतनाम दा शतर चुलाया ते जीवां दे वाहेगुरु जी नाल मेल कराए। अम्मा जी आप हुण कित्थे हन? जग्यासा वस राजकुमार ने पुछ लिया। बेटा जीओ आप तां अपने दैवी कम करके साईं दे देश चले गए पर अपनी जगह जोत जगा गए। उन्हां दे मगरों श्री गुरु अंगद देव जी होए जो उन्हां दा ही रूप सन, उन्हां दी ही जोत सन। आप भी इस मोए मुरदे संसार विच जी दान देंदे अपनी थां गुरु अमरदास जी दे सरूप विच अपनी जोत जगा के हरी दे देश चले गए। इस तरह लाल जी गुरु नानक देव जी दे अठ सरूप इस संसार ते विचरे हैं। फिर श्री गुरु तेग बहादुर जी देव मूर्ति आए। पहले अठ सतगुरां दे तां असा नाम करनिया ते जासी सुने सन पर सुभाग हन ए अखां जिन्हां नवीं जोत दे साक्षात दर्शन कीते सन। राजकुमार बोलिया थोड़ा काली च कदों मां जी? ये कदों की गल है दसो ता। माता जी ने कहा लाल जीओ ये उदों अजे तुसी इस जगत विच नहीं सी आए। राजकुमार कहन लगे तुसी आप गए सो दर्शन करन। माता जी कहन लगे नहीं लाल जी, श्री गुरु जी आप आए से देश आसाम नूं तारन। आदि गुरु श्री गुरु नानक देव जी भी साडे देश आए सी। सारा कामरूप आसाम घूमते फिरते रह ते तुबड़ी विच भी उन्हां दी याद दा स्थान बनिया होया। जिस तरह सानू तारन गुरु नानक देव जी आए सी उसे तरह नौवें सतगुरु श्री गुरु तेग बहादुर जी भी आए सन देश विच। तां ते फिर तुसा आप दर्शन कीते है अम्मी जी, ठीक है ना? हां लाल जी, हो इन अखां नाल जिन्हां नाल हुण मैं अपने लाल जी नूं तक रही हाँ इन्हां नेत्रां नाल मैं श्री गुरु तेग बहादुर जी दे भी दर्शन कीते हाँ। लो लाल जी हुण पहली गल याद करो कि राजा राम सिंह दे हमले वाली जदों ओ फौजां लै के कामरूप ते आ पिया तदों सतगुरु जी ने आप विच पै के कामरूप दे राजा ते राम सिंह दी सुलह करा दित्ती ते सारे खून खराबे लुट्टा खोहां कतलगाहां तों सृष्टि दी रक्षा कर दित्ते। राजकुमार बोलिया तां माता जी गुरु जी दा डेरा तदों किथे सी? साडे इलाके विच सी। माता जी कहन लगे श्री गुरु जी तदों आप ढाके विच जोत जगा रहे सन, ढाके तो मथुरापुर गए ते फिर रंगा माटी ब्रह्मपुत्र दे किनारे जा डेरे लाए। पर सुलह वेले दरिया पार हो कामरूप दे राजा ते राम सिंह दी सुलह कराई सी। तुबड़ी विच गुरु नानक देव जी दे पवित्र कीते टिकाणे गुरु जी ने एक उच्चा टिल्ला बनवाया ते कई सिख उत्थे छोड़ गए जो मगरों धर्म का प्रचार करते रहे सन। ये महान काम करके गुरु जी फिर दरिया तो उरार आ गए ते अपना धर्म प्रचार का काम करन लग पाए।